ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਣ, ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਣ, ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਣ, ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਣ, ਮੇਰੇ ਮਨ ਜਾਪ ਰਾਮ ਨਾਮ ਨੀਸਾਣ, ਸਤ ਸੰਗਤ ਮਿਲ ਧਿਆਏ ਤੂੰ ਹਰ ਹਰ, ਬਹੁੜ ਨਾ ਆਵਣ ਜਾਣ, ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਣ, ਆਪੇ ਬਖਸ਼ ਕਰਾਏਂਦਾ ਪਿਆਰਾ, ਆਪੇ ਸੱਚ ਨੀਸਾਣ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਣ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏਂਦਾ ਪਿਆਰਾ, ਆਪ ਦਿਵਾਵੈ ਮਾਣ, ਆਪੇ ਤਾੜੀ ਲਾਏਂਦਾ ਪਿਆਰਾ, ਆਪੇ ਗੁਣੀ ਨਿਧਾਨ, ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪਰਵਾਣ, ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਦ ਕੁਰਬਾਨ, ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪਰਵਾਨ, ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੁਗੋ ਜੁਗ ਅਟਲ, ਤਖ਼ਤ ਚਬਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਸਰ ਸੰਗਤ ਜੀ, ਆਓ ਸਾਰੇ ਰਸਨਾ ਪਵਿੱਤਰ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप जी ने गुरमुख प्यारे सिंह साहब जी की रासना तो जो अज सचखंड श्री हरिमंदर साहब जी तो गुरु साहब जी का पावन पवित्र उपदेश हुक्मनामे के रूप के आया है, आप जी ने वह सारा मूल पाठ जिहड़ा सरवण किया है। पोह का महीना चढ़ गया है, इस पोह के महीने च कलगी तरजी के परिवार का विछड़ना, सरसा के किनारे ते तीन हिस्सों च विछड़ जाना, उस तों बाद चमकौर साहब पहुंचना, बड़े लाला नूं आप जंग के मैदान विच भेजना मौत रूपी लाड़ी नूं ब्याहण वास्ते, उस तों बाद फिर माशीवाड़े के जंगल नूं भाग लाउणे, गनी खां नवी खां इन्हां ने उच्चदा पीर बना के कढ़ना, आलमगीर पहुंचना, चलदे चलदे राय कोट राय कल्ले पास पहुंचे, ते इधर छोटे साहबजादियां नूं गंगू ब्राह्मण ने गदारी करके पकड़वाउणा, ठंडे बुरज विच कैद रखना, ते जालम हकूमत ने नीहां च चिनके शहीद करना साहबजादियां नूं। नूरे माही ने सुनेहा लैण वास्ते आउणा, जाके कलगी तरजी नूं दसना कि सच्चे पातशाह जुल्म दी हद हो गई, आप जी दे छोटे साहबजादियां नूं जालम हकूमत ने नीहां च चिनके शहीद कर दिता है। वीर रस विच आ के कलगी तरजी कहन लगे, जे जुल्म दी हद हो गई है, तीर दी नोक नाल घाही दे बूटे नूं पट के कहा राय कोट टाली आना साहब, लै भाई फिर असीं भी जुल्म दी जड़ पट दित्ती है। जिस मुगलिया हकूमत सैकड़े सालां तों जिहड़ी राज कर रही सी, कलगी तरजी ने ऐसी जड़ पट्टी, थोड़े समय दे विच उस मुगलिया हकूमत दा अंत हो गया ते खालसे दे राज दी स्थापना हुई। पहला खालसा राज बाबा बंदा सिंह बहादुर दे समय होया, बाद विच शेरे पंजाब महाराजा रणजीत सिंह ने 40 वरे लगभग राज कीता। सतगुरु जी ने एको ही बंदा भेजिया सी आशीर्वाद दे के, बहादुर शाह अपने कौल करार तो मुकर गया सी, एक बंदे नहीं गुरु दा थापड़ा पा करके नीकी किरी महकल रख है, भस्म करे लश्कर कोट लख है, जालम हकूमत दियां चूलां हिला दित्तियां सी, सुती हुई शक्ति नूं जगाया सी माधोदास बरागी दी, कि तू किहड़े कम्मां च पियांगा, जादू टूणे करदा है, कोई साधु महात्मा तेरे डेरे आ जांदा, घर आए तां वैरी दा वी सत्कार करींदा, तू रिद्धियां सिद्धियां दे नाल मंजा ही पुट्ठा मार दिंदा। उहदी सुती हुई ताकत नूं जगाया, बहादुर शाह नूं कलगी धरजी ने कहा सी तू तां मुकर गया, परंतु मैं अपने एक बंदे दे कोलों इह जुल्म राज दी जड़ पटवा लवांगा, फिर जुल्म राज दी जड़ पट्टी जालम सूबे नूं सदा दी नींदरे सवा के चप्पड़ चिड़ी दे मैदान विच्चों घोड़े दे मगर बन के सरहंद तक बाबा बंदा सिंह बहादुर लैके आए, जालमां नूं लहू साध संगत जी लोहे दे चने चबाउणे कीते, जालम हकूमतां दे नाल टक्कर एवें नहीं लई जांदी, जालम हकूमतां दे नाल टक्कर लैण वास्ते सबर ते सिदक दी लोड़ हुंदी है, सबर ते सिदक शहीद विच दो गुण हुंदे ने, मुरदा होए मरीद ना गली होवना, सबर सिदक शहीद भरम भौख होवना, भरम ते भय जिहड़े दो औगण हन ये अंदरों नाश हो जांदे ने सिमरन करके। ये ओह स्टेज है जिस स्टेज तो कदे 20वीं सदी का महान जरनैल एक आवाज मारिया करदा, दिल्ली दरबार दियां कंधां तक कंबिया करदियां सी, संत जरनैल सिंह जी खालसा। संत जरनैल सिंह जी खालसा वर्गा लिबास पाउणा उदां दा ढंग बंग करना तां सौखा है, पर उन्हां वर्गा बानना बड़ा औखा है। 22 ਘੰਟੇ ਦਾ ਸਿਮਰਨ ਕਰਨ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਬਣਿਆ ਜਾਂਦਾ ਹੈ। ਬਚਪਨ ਤੋਂ ਲੈ ਕੇ ਲਗਾਤਾਰ ਗੁਰਬਾਣੀ ਦਾ ਜਾਪ ਕਰਨਾ, ਕਿਉਂਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾ ਸਕਦੀ। ਗੁਰੂ ਜੀ ਦਾ 350 ਸਾਲਾ ਸ਼ਹੀਦੀ ਦਿਵਸ ਲੰਘ ਕੇ ਗਿਆ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ। ਇਹ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਸੱਚੇ ਪਾਤਸ਼ਾਹ ਆਪਣੇ ਪਿਤਾ ਦੀ ਸ਼ਹਾਦਤ ਦੀ ਗਵਾਹੀ ਦਿੰਦੇ ਹਨ। ਅੱਜ ਤਾਂ ਐਸਾ ਸਮਾਂ ਚੱਲ ਪਿਆ ਸ਼੍ਰੀ ਦਸਮ ਗ੍ਰੰਥ ਦੀ ਬਾਣੀ 'ਤੇ ਕਿੰਤੂ ਪਰੰਤੂ ਕਰਨ ਵਾਲੇ ਪੈਦਾ ਹੋ ਗਏ, ਕਿਉਂਕਿ ਕੋਈ ਪੁੱਛਣ ਵਾਲਾ ਨਹੀਂ ਰਿਹਾ। ਇਉਂ ਜਾਪਦਾ ਜਿਵੇਂ ਕੌਮ ਲੀਡਰਲੈਸ ਹੋ ਚੁੱਕੀ ਹੈ। ਇਸ ਕਰਕੇ ਖਾਲਸਾ ਜੀ, ਪਰੰਤੂ ਸਮਾਂ ਆਵੇਗਾ ਇਹਨਾਂ ਲੋਕਾਂ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਣਗੀਆਂ। ਆਹ ਜਿਹੜੇ ਦਸਮ ਦੇ ਵਿਰੋਧੀ ਹੈ, ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ 'ਤੇ ਕਟਾਕਸ਼ ਕਰਨ ਵਾਲੇ ਲੋਕ, ਕਈ ਵਾਰੀ ਸਮਾਂ ਐਸਾ ਹੁੰਦਾ ਹੈ, ਸਰਹੰਦ ਵਾਲਾ ਵਜੀਦਾ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ, ਬੜਾ ਖੁਸ਼ ਹੋਇਆ, ਸਰਾਣੇ ਥੱਲੇ ਬਾਂਹ ਧਰ ਕੇ ਸੌਂ ਜਾਇਆ ਕਰੇ ਵੀ ਮੈਨੂੰ ਕਿਹੜਾ ਕੋਈ ਹੁਣ ਪੁੱਛਣ ਵਾਲਾ ਹੈ। ਉਸ ਜ਼ਾਲਮ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਕਲੰਗੀਧਰ ਜੀ ਨਦੇੜ ਪਹੁੰਚ ਚੁੱਕੇ ਹੈ, ਉੱਥੋਂ ਆਸ਼ੀਰਵਾਦ ਦੇ ਕਰਕੇ ਬੰਦੇ ਨੂੰ ਭੇਜਣਗੇ ਜਿਹੜਾ ਤੇਰੇ ਰਾਜ ਦੀਆਂ ਚੂਲਾਂ ਹਿਲਾ ਦੇਵੇਗਾ ਅਤੇ ਤੇਰੀ ਧੌਣ 'ਤੇ ਗੋਡਾ ਰੱਖ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਵੀ ਲਵੇਗਾ ਅਤੇ ਤੇਰੀ ਸਰਹੰਦ ਨੂੰ ਮਿੱਟੀ ਦੇ ਵਿੱਚ ਮਿਲਾ ਦੇਵੇਗਾ। ਇਹ ਕਈ ਵਾਰੀ ਸਮਾਂ ਤਾਂ ਲੱਗ ਜਾਂਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਬੇਅੰਤ ਹਨ। ਕੋਈ ਪਤਾ ਨਹੀਂ ਕਿਹਤੋਂ ਕਲੰਗੀਧਰ ਜੀ ਨੇ ਕੀ ਸੇਵਾ ਲੈਣੀ ਹੈ। ਸੋ ਅੱਜ ਸੋਠ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜੀ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ। ਆਓ ਆਪਾਂ ਵਿਚਾਰ ਕਰੀਏ। ਖਾਲਸਾ ਜੀ, ਕਥਾ ਦੇ ਘਰ ਬੜੀ ਦੂਰ ਨੇ। ਕਥਾ ਕਰਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ, ਕਥਾ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਕਥਾ ਕਰਕੇ ਸਾਡੇ ਵਰਗਿਆਂ ਦਾ ਤਾਂ ਭਾਈ ਟਾਈਮ ਪਾਸ ਏ ਹੈ। ਉਹਨਾਂ ਦੀ ਜਿਹੜੀ ਕਥਾ ਸੀ ਉਹ ਅਨੁਭਵ ਪ੍ਰਕਾਸ਼ ਸੀ। ਕੋਈ ਉਹ ਐਸਾ ਉਹਨਾਂ ਦਾ ਅਵਸਥਾ ਸੀ, ਕੋਈ ਉਹਨਾਂ ਨੂੰ ਗ੍ਰੰਥਾਂ ਨੂੰ ਰੱਟੇ ਲਾਉਣ ਦੀ ਲੋੜ ਨਹੀਂ ਸੀ। ਅਨੁਭਵ ਪ੍ਰਕਾਸ਼ ਦੁਆਰਾ ਉਹ ਬਚਨ ਕਰਦੇ ਸੀ। ਇੱਕ ਇੱਕ ਬਚਨ ਉਹਨਾਂ ਦਾ ਸੰਗਤਾਂ ਦੇ ਹਿਰਦਿਆਂ 'ਤੇ ਅਸਰ ਵੀ ਕਰਦਾ ਸੀ। ਹੁਣ ਪ੍ਰਚਾਰ ਬਹੁਤ ਹੋ ਰਿਹਾ, ਪਰ ਇੱਕ ਡੱਕਾ ਅਸਰ ਨਹੀਂ ਕਰਦਾ ਪ੍ਰਚਾਰ ਦਾ ਕਿਸੇ 'ਤੇ। ਉਹਦਾ ਕਾਰਨ ਕੀ ਹੈ? ਇਹ ਸਾਡੇ ਵਰਗੇ ਪ੍ਰਚਾਰਕਾਂ ਦੇ ਜੀਵਨ ਦੇ ਵਿੱਚ ਘਾਟ ਆ ਗਈ ਹੈ। ਇਹ ਉਹ ਗੱਲ ਹੋ ਗਈ, ਅਵਰੇ ਕੋ ਉਪਦੇਸ਼ 'ਤੇ ਮੁੱਖ ਮੈਂ ਪਰ ਹੈ ਰੇਤ, ਹੋਰਾਂ ਨੂੰ ਕਹੀ ਜਾਣਾ ਬਾਣੀ ਪੜ੍ਹੋ, ਨਿਤਨੇਮ ਕਰੋ, ਪਰ ਆਪ ਇੱਕ ਜਪਜੀ ਸਾਹਿਬ ਦਾ ਪਾਠ ਵੀ ਨਾ ਕਰਨਾ। ਐਸੇ ਪ੍ਰਚਾਰਕ ਦੇ ਪ੍ਰਚਾਰ ਦਾ ਕਿਸੇ 'ਤੇ ਕੀ ਸਵਾਹ ਅਸਰ ਹੋਣਾ? ਜਿਸ ਕੇ ਅੰਤਰ ਵਸੇ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜਿਸ ਦੇ ਅੰਦਰ ਭਾਈ ਵਾਹਿਗੁਰੂ ਨਿਰੰਕਾਰ ਦਾ ਵਾਸਾ ਹੈ, ਨਿਤਨੇਮ ਬਾਣੀ ਦਾ ਅਭਿਆਸ ਹੈ, ਉਹਨੂੰ ਬਹੁਤੇ ਗ੍ਰੰਥਾਂ ਨੂੰ ਰੱਟੇ ਲਾਉਣ ਦੀ ਲੋੜ ਵੀ ਨਹੀਂ ਰਹਿੰਦੀ। ਉਹਦੇ ਸਿੱਧੇ ਸਾਧੇ ਬਚਨ ਹੀ ਸੰਗਤਾਂ ਦੇ ਹਿਰਦਿਆਂ 'ਤੇ ਆਸਰ ਕਰੀ ਜਾਂਦੇ ਹੈ। ਇਸ ਕਰਕੇ ਨਿਤਨੇਮ ਬੜਾ ਜ਼ਰੂਰੀ ਹੈ। ਜੇ ਕਥਾ ਕਰਨੀ ਹੈ, ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ, ਰਹਿਰਾਸ ਕੀਰਤਨ ਸੁਵਿਧਾ ਸ਼ਾਮ ਨੂੰ, ਤਾਂ ਨਾਲ ਨਾਲ ਹੋ ਸਕਿਆ ਤਾਂ ਪੰਜ ਗ੍ਰੰਥੀ ਦਾ ਅਭਿਆਸ ਵੀ ਕਰਨਾ ਹੈ। ਅੱਜ ਤਾਂ ਵਿਰਲੇ ਗੁਰਮੁਖ ਰਹਿ ਗਏ ਜਿਹੜੇ ਪੰਜ ਗ੍ਰੰਥੀ ਦਾ ਅਭਿਆਸ ਕਰਦੇ ਨੇ, ਆਪਾਂ ਤਾਂ ਨਿਤਨੇਮ ਕਰਨ ਨੂੰ ਤਿਆਰ ਨਹੀਂ। ਐਸੇ ਵੀ ਹੋਣਗੇ ਜਿਹੜੇ 10 ਗ੍ਰੰਥੀ ਦਾ ਜਾਪ ਵੀ ਕਰਦੇ ਹੋਣੇ, ਇੱਕ ਤੋਂ ਇੱਕ ਚੜ੍ਹਾਉਂਦੇ ਆ, ਚੜ੍ਹਦੇ ਤੋਂ ਚੜ੍ਹਦਾ ਪਿਆ। ਇਹ ਸਤਿਗੁਰੂ ਸਾਹਿਬ ਹੀ ਜਾਣਦੇ ਹਨ। ਸੋਠ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਟਾਣਾਣ।
ਉਹ ਜਿਹੜਾ ਪਿਆਰਾ ਵਾਹਿਗੁਰੂ ਹੈ ਇਹ ਸ੍ਰਿਸ਼ਟੀ ਦੀ ਰਚਨਾ ਉਸ ਮਾਲਕ ਨੇ ਆਪ ਕੀਤੀ ਹੈ, ਚੰਦ ਸੂਰਜ ਵੀ ਉਹਨੇ ਪੈਦਾ ਕੀਤੇ ਨੇ, ਸਾਰੇ ਵਰਲਡ ਦੀ ਕ੍ਰੀਏਸ਼ਨ ਕਰਨ ਵਾਲਾ ਵਾਹਿਗੁਰੂ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਇੱਥੇ ਅਰਬਦ ਨਰਬਦ ਤੰਦੂ ਕਾਰਾ ਧਰਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ ਨਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖੋਪਤ ਨਾ ਆਵਣ ਜਾਣੀ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਇੱਥੇ ਤੰਦੂ ਕਾਰਾ ਸੀ, ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਸੀ ਨਾ ਸੂਰਜ ਸੀ, ਨਾ ਧਰਤੀ ਸੀ ਨਾ ਆਕਾਸ਼ ਸੀ। ਲੇਕਿਨ ਉਹ ਵਾਹਿਗੁਰੂ ਪਰਮੇਸ਼ਰ ਸੁਨ ਸਮਾਧੀ ਦੇ ਵਿੱਚ ਬੈਠਾ ਸੀ। ਉਸ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਫੁਰਨਾ ਆਇਆ, ਏਕ ਹਉਂ ਬਹੁ ਸਿਆਮਾ, ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਫਿਰ ਇਹ ਸੰਸਾਰ ਦੀ ਰਚਨਾ ਵਾਹਿਗੁਰੂ ਨੇ ਕੀਤੀ, ਚੰਦ ਸੂਰਜ ਪੈਦਾ ਕੀਤੇ ਪ੍ਰਕਾਸ਼ ਵਾਸਤੇ। ਸੋ ਉਹ ਸ੍ਰਿਸ਼ਟੀ ਨੂੰ ਪੈਦਾ ਵੀ ਆਪ ਕਰਦਾ ਹੈ, ਜੇ ਚੰਦਰਮਾ ਅਤੇ ਸੂਰਜ ਵੀ ਚਾਨਣ ਵਾਸਤੇ ਪ੍ਰਕਾਸ਼ ਵਾਸਤੇ ਉਹਨੇ ਆਪ ਪੈਦਾ ਕੀਤੇ ਆ, ਜਾਂ ਇਹ ਕਹਿ ਲਓ ਵਿਵੇਕ ਬੁੱਧੀ ਰੂਪ ਚੰਦਰਮਾ ਸੂਰਜ, ਵੈਰਾਗ ਰੂਪੀ ਚੰਦਰਮਾ, ਇਹ ਵੀ ਸਤਿਗੁਰੂ ਸਾਹਿਬ ਸਾਨੂੰ ਬਖਸ਼ਦੇ ਹਨ। ਜਦੋਂ ਵਿਵੇਕ ਬੁੱਧ ਦਾ ਸੂਰਜ ਅੰਦਰ ਪ੍ਰਕਾਸ਼ ਹੁੰਦਾ ਹੈ ਤਾਂ ਅਗਿਆਨਤਾ ਦਾ ਹਨੇਰਾ ਖਾਲਸਾ ਜੀ ਨਾਸ਼ ਹੋ ਜਾਂਦਾ ਹੈ। ਵੈਰਾਗ ਦਾ ਚੰਦਰਮਾ ਚੜ੍ਹਦਾ ਹੈ, ਬਿਨ ਵੈਰਾਗ ਨਾ ਛੂਟ ਸਮਾਇਆ। ਸੰਸਾਰ ਦੀ ਜੋ ਜੜ ਚੇਤਨ ਅਗਿਆਨ ਰੂਪ ਤਿੰਨ ਪ੍ਰਕਾਰ ਦੀ ਮਾਇਆ ਹੈ, ਇਹ ਬਿਨਾਂ ਵੈਰਾਗ ਤੋਂ ਨਹੀਂ ਛੁੱਟ ਸਕਦੀ। ਜੜ ਮਾਇਆ ਦੇ ਵਿੱਚ ਆ ਗਈ ਸਾਡੀ ਪ੍ਰੋਪਰਟੀ, ਕੋਠੀ, ਜ਼ਮੀਨ, ਜਾਇਦਾਦ, ਪਲਾਟ, ਇਹ ਜੜ ਮਾਇਆ ਜਿਹੜੀ ਚੀਜ਼ ਸਾਹ ਨਹੀਂ ਲੈਂਦੀ। ਚੇਤਨ ਮਾਇਆ ਦੇ ਵਿੱਚ ਸਾਡਾ ਘਰ ਪਰਿਵਾਰ, ਧੀਆਂ ਪੁੱਤਰ, ਇਸਤਰੀ, ਇਹ ਸਾਰੇ ਚੇਤਨ ਮਾਇਆ 'ਚ ਆ ਗਏ। ਅੱਗੇ ਫਿਰ ਅਗਿਆਨ ਰੂਪ ਮਾਇਆ ਹੈ, ਅਗਿਆਨ ਤੋਂ ਭਾਵ ਇਗਨੋਰਸੈਂਸ, ਅਗਿਆਨਤਾ, ਹੰਕਾਰ, ਅਗਿਆਨ ਰੂਪ ਮਾਇਆ ਵੱਡੇ ਵੱਡੇ ਗਿਆਨੀਆਂ ਨੂੰ ਛੱਲ ਲੈਂਦੀ ਹੈ। ਗਿਆਨਵਾਨ ਪੁਰਸ਼ਾਂ ਨੂੰ ਕਹਿ ਦਿੰਦੇ ਨੇ ਮੈਂ ਬਹੁਤਾ ਗਿਆਨੀ ਹਾਂ, ਮੈਂ ਕਥਾ ਵਧੀਆ ਕਰਦਾ, ਮੇਰਾ ਕੀਰਤਨ ਬੜਾ ਚੰਗਾ ਹੈ, ਲੋਕ ਮੇਰੇ ਪ੍ਰਚਾਰ ਤੋਂ ਪ੍ਰਭਾਵਿਤ ਹੁੰਦੇ ਹਨ, ਮੈਂ ਹੀ ਕਰੀ ਜਾਂਦਾ। ਇਹ ਅਗਿਆਨ ਰੂਪ ਮਾਇਆ ਦੇ ਵਿੱਚ ਆ ਗਿਆ ਸਾਰਾ। ਸੋ ਇਸ ਕਰਕੇ ਸ੍ਰਿਸ਼ਟੀ ਨੂੰ ਪੈਦਾ ਵੀ ਉਹ ਵਾਹਿਗੁਰੂ ਆਪ ਕਰਦਾ ਹੈ, ਸਰੀਰ ਵੀ ਉਸੇ ਦੀ ਰਚਨਾ ਹੈ। ਜਦੋਂ ਕਿਰਪਾ ਦ੍ਰਿਸ਼ਟੀ ਕਰਦਾ ਅੰਦਰ, ਫਿਰ ਵਿਵੇਕ ਰੂਪੀ ਸੂਰਜ, ਵੈਰਾਗ ਰੂਪੀ ਚੰਦਰਮਾ ਅੰਦਰ ਚੜ੍ਹ ਜਾਂਦਾ ਹੈ ਅਤੇ ਜਨਮ ਸਫਲਾ ਹੋ ਜਾਂਦਾ ਹੈ। ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਚੰਦ ਸੂਰਜ ਨੂੰ ਪੈਦਾ ਕਰਨ ਵਾਲਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਸਿੱਖਾਂ ਨੂੰ ਉਪਦੇਸ਼ ਕਰਦੇ ਹਨ, ਉਹ ਵਾਹਿਗੁਰੂ ਆਪ ਹੀ ਹੈ।
ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ।
ਆਪ ਨਿਤਾਣਿਆ, ਨਿਤਾਣਿਆ ਤੋਂ ਭਾਵ ਜਿਹੜੇ ਬਲਹੀਣ ਹੁੰਦੇ ਹਨ, ਜਿਨ੍ਹਾਂ ਦੇ ਕੋਲ ਕੋਈ ਤਾਕਤ ਨਹੀਂ, ਆਰਥਿਕ ਪੱਖੋਂ ਵੀ ਗਰੀਬ ਹਨ, ਪੈਸਾ ਵੀ ਨਹੀਂ ਵਿਚਾਰਿਆਂ ਕੋਲ, ਉਂਝ ਵੀ ਕੋਈ ਸਰੀਰ ਵਿੱਚ ਵੀ ਕੋਈ ਤਾਕਤ ਨਹੀਂ, ਕੋਈ ਬਲ ਨਹੀਂ, ਉਹ ਨਿਤਾਣਿਆਂ ਦਾ ਤਾਣ ਬਣਦਾ ਹੈ। ਨਿਤਾਣਿਆਂ ਦਾ ਤਾਣ ਬਲ ਬਣਦਾ ਹੈ, ਸ਼ਕਤੀ ਦਿੰਦਾ ਹੈ ਵਾਹਿਗੁਰੂ। ਜਦੋਂ ਉਹਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਮੈਂ ਤਾਂ ਨਿਤਾਣਾ ਹਾਂ, ਮੈਂ ਬਲਹੀਣ ਹਾਂ, ਕਿਰਪਾ ਕਰੋ ਮੈਨੂੰ ਆਸਰਾ ਦਿਓ, ਫਿਰ ਉਹ ਆਸਰਾ ਬਣਦਾ ਹੈ। ਉਹ ਐਡਾ ਦਿਆਲੂ ਕਿਰਪਾਲੂ ਹੈ, ਗਰੀਬ ਦੀ ਅਰਦਾਸ ਪਹਿਲਾਂ ਸੁਣਦਾ ਹੈ, ਵੱਡੇ ਬੰਦੇ ਦੀ ਬਾਤ 'ਚ। ਚੀਟੀ ਕੀ ਪਕਾਰ ਪਹਿਲੇ ਸੁਨੀਅਤ ਹੈ, ਹਾਥੀ ਕੀ ਪਕਾਰ ਪਲ ਪਾਛੇ ਪਹੁੰਚਤ ਤਾਹੇ, ਸ਼੍ਰੀ ਦਸਮ ਗ੍ਰੰਥ ਦੇ ਵਿੱਚ ਬਚਨ ਆਉਂਦੇ ਨੇ। ਚੀਟੀ ਕੀੜੀ ਨੂੰ ਕਹਿੰਦੇ ਨੇ, ਕੀੜੀ ਦੀ ਪੁਕਾਰ ਪਹਿਲਾਂ ਸੁਣਦਾ ਹਾਥੀ ਦੀ ਬਾਤ 'ਚ, ਪਰ ਸੱਚੇ ਦਿਲੋਂ ਪੁਕਾਰ ਕੀਤੀ ਹੋਵੇ। ਅਰਦਾਸਾਂ ਤਾਂ ਆਪਾਂ ਰੋਜ਼ਾਨਾ ਕਰਦੇ ਹਾਂ, ਪਰ ਅਰਦਾਸ ਉਹ ਪ੍ਰਵਾਨ ਹੁੰਦੀ ਹੈ ਜਿਹੜੀ ਸੱਚੇ ਦਿਲੋਂ ਕੀਤੀ ਗਈ ਹੋਵੇ। ਜਿਹੜੇ ਸੱਚੋ ਦਿਲੋਂ ਅਰਦਾਸ ਹੁੰਦੀ ਆ ਉਦੋਂ ਕਈ ਵਾਰੀ ਨੇਤਰਾਂ 'ਚ ਵੈਰਾਗ ਦਾ ਜਾਲਾ ਆਉਂਦਾ ਵੀ ਸੱਚੇ ਪਾਤਸ਼ਾਹ ਹੁਣ ਤਾਂ ਤੂੰ ਹੀ ਮੇਰੀ ਰੱਖਿਆ ਕਰਦਾ ਸਕਦਾ ਹੈ, ਮੈਂ ਤਾਂ ਬਲ ਰਹਿਤ ਹੋ ਗਿਆ ਹਾਂ। ਜਿਵੇਂ ਹਾਥੀ ਤੇ ਤੰਦੂਏ ਦੀ ਸਾਖੀ ਆਉਂਦੀ ਹੈ, ਹਾਥੀ ਲੱਗਿਆ ਸੀ ਡੁੱਬਣ, ਫਿਰ ਪੁਕਾਰ ਕੀਤੀ ਵਾਹਿਗੁਰੂ ਦੇ ਅੱਗੇ, ਫਿਰ ਅਕਾਲ ਪੁਰਖ ਵਾਹਿਗੁਰੂ ਨੇ ਸੁਦਰਸ਼ਨ ਚੱਕਰ ਭੇਜ ਕੇ ਉਹਦੇ ਬੰਧਨ ਕੱਟ ਦਿੱਤੇ ਸੀ, ਡੁੱਬਣੋਂ ਬਚਾ ਲਿਆ ਸੀ। ਇਸੇ ਕਰਕੇ ਭਾਈ ਆਪ ਨਤਾਣਿਆਂ ਤਾਣ ਹੈ ਪਿਆਰਾ, ਉਹ ਪਿਆਰਾ ਵਾਹਿਗੁਰੂ ਹੈ, ਨਤਾਣਿਆਂ ਦਾ ਤਾਣ ਬਲ ਰੂਪ ਹੈ। ਆਪ ਨਮਾਣਿਆ ਮਾਣ ਨਿਮਾਣਿਆ, ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ, ਸੰਸਾਰ ਦੇ ਲੋਕ ਐਵੇਂ ਸਮਝਦੇ ਨੇ ਵੀ ਇਹਦੇ ਪੱਲੇ ਕੀ ਹੈ, ਇਹ ਤਾਂ ਗਰੀਬ ਹੈ, ਐਵੇਂ ਤੁਰਿਆ ਫਿਰਦਾ ਹੈ। ਅਤੇ ਐਸੇ ਗਰੀਬਾਂ ਨੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਵੀ ਉਹ ਵਾਹਿਗੁਰੂ ਆਪ ਹੈ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। 15 ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜ਼ਿਆਦਾਤਰ ਭਗਤ ਗਰੀਬ ਪਰਿਵਾਰ ਦੇ ਘਰੇ ਪੈਦਾ ਹੋਏ ਅਤੇ ਅੱਜ ਵੱਡੇ ਵੱਡੇ ਰਾਜੇ ਉਹਨਾਂ ਨੂੰ ਮੱਥੇ ਟੇਕਦੇ ਹੈ। ਕਾਰਨ, ਉਹਨਾਂ ਨੇ ਭਗਤੀ ਕੀਤੀ। ਜਿਹੜਾ ਭਗਤੀ ਕਰ ਲੈਂਦਾ, ਗੁਰਬਾਣੀ ਦਾ ਵਚਨ ਹੈ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋਂ ਚੌਂਕੁੰਟ ਮਾਨੈ, ਜਿਸ ਨੀਚ ਜਿਹਨੂੰ ਲੋਕ ਨੀਚ ਕਹਿੰਦੇ ਨੇ, ਨੀਚ ਕਰਕੇ ਖਾਲਸਾ ਜੀ ਨਿਰਾਦਰ ਕਰਦੇ ਹਨ, ਜੇ ਭਗਤੀ ਕਰ ਲਵੇ ਚਾਰੇ ਕੁੰਟਾਂ 'ਚ ਜਾਣਿਆ ਜਾਵੇਗਾ। ਵੱਡੇ ਵੱਡੇ ਰਾਜੇ ਮਹਾਰਾਜੇ ਲੋਕ ਉਹਦੀ ਸ਼ਰਨ 'ਚ ਆ ਕੇ ਡਿੱਗਣਗੇ। ਐਸੇ ਮਹਾਤਮਾ ਅੱਜ ਵੀ ਨੇ, ਪਹਿਲਾਂ ਵੀ ਸੀ ਅਤੇ ਰਹਿਣਗੇ ਵੀ। ਵੱਡੇ ਵੱਡੇ ਰਾਜੇ ਮਹਾਰਾਜੇ ਲੋਕ ਜਾ ਕੇ ਨਮਸਕਾਰਾਂ ਕਰਦੇ ਹੈ, ਕਈ ਫਿਰ ਈਰਖਾਲੂ ਸਾੜਾ ਲੱਗ ਜਾਂਦੇ ਨੇ ਕਰਨ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਇਹਨਾਂ ਕੋਲ ਕੋਈ ਤਾਕਤ ਹੈ, ਰੱਬੀ ਤਾਕਤ ਕਰਕੇ ਸਿਰ ਝੁਕਦਾ ਵੱਡੇ ਵੱਡਿਆਂ ਦਾ। ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਜਨਮ ਇੱਕ ਗਰੀਬ ਪਰਿਵਾਰ 'ਚ ਹੋਇਆ, ਇੱਕ ਕੁੱਲੀ 'ਚ ਹੋਇਆ। ਇਤਿਹਾਸ ਦੱਸਦਾ ਜ਼ੁਲਮ ਰਾਜ ਦੀਆਂ ਜੜ੍ਹਾਂ ਜਦੋਂ ਵੀ ਪੱਟੀਆਂ ਨੇ, ਕੁੱਲੀ ਵਾਲੇ ਨੇ ਪੱਟੀਆਂ ਨੇ, ਮਹਿਲਾਂ ਵਾਲੇ ਨੇ ਨਹੀਂ ਪੱਟੀਆਂ। ਕਿਉਂਕਿ ਮਹਿਲਾਂ ਵਾਲਿਆਂ ਨੂੰ ਤਾਂ ਆਪਣੀ ਪ੍ਰੋਪਰਟੀ ਦਾ, ਸੁੱਖ ਸਹੂਲਤਾਂ ਦਾ ਫਿਕਰ ਪਿਆ ਰਹਿੰਦਾ, ਏਸੀਆਂ ਦਾ ਫਿਕਰ, ਗੀਜਰਾਂ ਦਾ ਫਿਕਰ, ਫਰਿੱਜਾਂ ਦੇ ਪਾਣੀ ਦਾ ਫਿਕਰ, ਅਤੇ ਕੁੱਲੀ ਵਾਲੇ ਨੂੰ ਕਿਹਦਾ ਕਾਹਦਾ ਫਿਕਰ ਹੈ। ਇਹ ਇਤਿਹਾਸ ਦੱਸਦਾ ਹੈ ਜਦੋਂ ਵੀ ਜ਼ੁਲਮ ਰਾਜ ਦੀ ਜੜ ਪੱਟੀ ਆ, ਕੁੱਲੀ ਵਾਲਿਆਂ ਨੇ ਪੱਟੀ ਹੈ। ਅਤੇ ਜੜ ਪੱਟੀ ਵੀ ਐਸੀ ਮੁੜ ਕੇ ਲੱਗੀ ਨਹੀਂ। ਇਸ ਕਰਕੇ ਆਓ ਭਾਈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਵਾਹਿਗੁਰੂ ਆਪ ਹੈ।
ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਣ।
ਉਹ ਵਾਹਿਗੁਰੂ ਪਰਮੇਸ਼ਰ ਆਪਣੀ ਦਇਆ ਕਰਕੇ ਸੰਸਾਰ ਦੇ ਜੀਵਾਂ ਨੂੰ ਵਿਸ਼ੇ ਵਿਕਾਰਾਂ ਤੋਂ ਰੱਖਣਾ ਕਰਦਾ ਹੈ, ਕਾਮ ਤੋਂ ਬਚਾਉਣਾ ਕਰਦਾ ਹੈ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ ਬਚਾਉਣਾ ਕਰਦਾ ਦਇਆ ਦ੍ਰਿਸ਼ਟੀ ਕਰਕੇ। ਦਇਆ ਦ੍ਰਿਸ਼ਟੀ ਕਦੋਂ ਕਰੂਗਾ? ਦੋ ਤਰ੍ਹਾਂ ਦੀ ਕਿਰਪਾ ਹੁੰਦੀ ਹੈ, ਇੱਕ ਸਧਾਰਨ ਕਿਰਪਾ, ਇੱਕ ਵਿਸ਼ਿਸ਼ਟ ਕਿਰਪਾ, ਵਿਸ਼ੇਸ਼ ਕਿਰਪਾ। ਜਦੋਂ ਆਪਾਂ ਅਰਦਾਸ ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਦਇਆ ਕਰੋ, ਕਲਯੁੱਗ ਦੇ ਤੱਤੇ ਝੋਲਿਆਂ ਤੋਂ ਸਾਡੀ ਕਲਯੁੱਗ ਦੇ ਜੀਵਾਂ ਦੀ ਰੱਖਿਆ ਕਰੋ, ਕਲ ਤਾਤੀ ਠੰਡਾ ਹਰਨਾਓ, ਹੇ ਸੱਚੇ ਪਾਤਸ਼ਾਹ, ਇਸ ਕਲਯੁੱਗ ਦੇ ਤਪਦੇ ਸੜਦੇ ਸਮੇਂ ਦੇ ਅੰਦਰ ਤੇਰਾ ਨਾਮ ਠੰਡਾ ਹੈ, ਠੰਡਕ ਪ੍ਰਦਾਨ ਕਰਨ ਵਾਲਾ ਹੈ, ਕਿਰਪਾ ਕਰੋ ਸਾਡੇ 'ਤੇ। ਫਿਰ ਉਹ ਦਇਆ ਦ੍ਰਿਸ਼ਟੀ ਕਰਕੇ ਵਿਸ਼ੇ ਵਿਕਾਰਾਂ ਤੋਂ ਰੱਖਦਾ ਹੈ ਅਤੇ ਆਪੇ ਸੁਗੜ ਸਜਾਣ। ਸੁਜਾਣ ਤੋਂ ਭਾਵ ਅੰਤਰਜਾਮੀ, ਸੁਗੜ ਸਿਆਣਾ ਸੱਜਣ, ਉਹ ਆਪ ਹੀ ਸਿਆਣਾ ਸੱਜਣ ਅੰਤਰਜਾਮੀ ਹੈ, ਸਾਡੇ ਅੰਦਰ ਜੀ ਜਾਣਦਾ ਹੈ। ਦਾਨਾ ਬੀਨਾ ਹੈ, ਦਾਨਾ ਬੀਨਾ ਤੋਂ ਭਾਵ ਦ੍ਰਿਸ਼ਟਾ ਰੂਪ ਹੋ ਕਰਕੇ ਦੇਖਣ ਵਾਲਾ ਹੈ, ਜੋ ਆਪਾਂ ਕੰਮ ਕਰਦੇ ਹਾਂ ਦਿਨ ਰਾਤ, ਦਿਲਾਂ ਦੀਆਂ ਜਾਣਨ ਵਾਲਾ ਹੈ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਇਆ ਕਰਕੇ ਆਪ ਰੱਖਦਾ ਹੈ, ਆਪ ਹੀ ਸੁਗੜ ਸੁਜਾਣ ਅੰਤਰਜਾਮੀ ਸਿਆਣਾ ਸੱਜਣ ਹੈ। ਸੱਜਣ ਸੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸੰਨ। ਵਾਹਿਗੁਰੂ ਦੇ ਨਾਮ ਤੋਂ ਵੱਡਾ, ਵਾਹਿਗੁਰੂ ਤੋਂ ਵੱਡਾ ਕੋਈ ਸੱਜਣ ਨਹੀਂ। ਖਾਲਸਾ ਜੀ, ਸੱਜਣ ਉਹ ਹੁੰਦਾ ਜਿਹੜਾ ਔਖੇ ਵੇਲੇ ਕੰਮ ਆਵੇ, ਜਿਹੜਾ ਔਖੇ ਵੇਲੇ ਭੱਜ ਜਾਵੇ। ਵੱਡੇ ਵੱਡੇ ਰਾਜਿਆਂ ਨੂੰ ਲੋਕ ਛੱਡ ਜਾਂਦੇ ਨੇ ਜੇ ਔਖਾ ਸਮਾਂ ਆ ਜੇ। ਅੱਜ ਦੇ ਸਮੇਂ 'ਚ ਹੀ ਲਾ ਲਓ ਤੁਸੀਂ, ਕੋਈ ਰਾਜਾ ਹੋਵੇ, ਪੋਲੀਟੀਕਲ ਲੀਡਰ ਹੋਵੇ, ਅੱਜ ਕੱਲ੍ਹ ਡੈਮੋਕਰੇਸੀ ਦਾ ਯੁੱਗ ਹੈ, ਅਤੇ ਭਾਈ ਉਹ ਡੈਮੋਕਰੇਸੀ ਦੇ ਅਕੋਰਡਿੰਗਲੀ ਹਾਰ ਜਾਵੇ, ਜਿੱਤ ਪ੍ਰਾਪਤ ਨਾ ਕਰ ਸਕੇ ਲੋਕਤੰਤਰ ਦੇ ਵਿੱਚ ਵੋਟਾਂ 'ਚ, ਤਾਂ ਜਿਹੜੇ ਸਵਾਰਥੀ ਮਨੁੱਖ ਹੁੰਦੇ ਨੇ ਛੱਡ ਕੇ ਚਲੇ ਜਾਂਦੇ ਨੇ ਵੀ ਛੱਡ ਦਿਓ, ਇਹਦੇ ਪੱਲੇ ਕੀ ਰਹਿ ਗਿਆ, ਇਹਦੇ ਕੋਲ ਕੋਈ ਪਾਵਰ ਨਹੀਂ ਹੋਣਾ। ਜਿੱਧਰ ਪਾਵਰ ਹੈ, ਪ੍ਰਾਈਮ ਮਿਨਿਸਟਰ ਹੈ, ਕੋਈ ਚੀਫ ਮਿਨਿਸਟਰ ਹੈ, ਉੱਧਰ ਨੂੰ ਚਲੋ, ਉੱਧਰੋਂ ਉਹਦਾ ਮਿਲੂਗਾ। ਪਰ ਇੱਕ ਗੱਲ ਯਾਦ ਰੱਖਿਓ, ਐਸੇ ਮਨੁੱਖਾਂ 'ਤੇ ਕਦੇ ਵੀ ਵਿਸ਼ਵਾਸ ਭਰੋਸਾ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਲੋਕ ਕਦੇ ਕਿਸੇ ਦੇ ਸਕੇ ਨਹੀਂ ਹੋਇਆ ਕਰਦੇ, ਉਹਨਾਂ ਨੂੰ ਸਿਰਫ ਕੁਰਸੀ ਨਾਲ ਪਿਆਰ ਹੁੰਦਾ, ਕਿਸੇ ਧਰਮ ਦੇ ਨਾਲ ਨਹੀਂ। ਜਿਹੜਾ ਮਨੁੱਖ ਇੱਕ ਰਾਜੇ ਨੂੰ ਛੱਡ ਸਕਦਾ, ਇੱਕ ਪਾਰਟੀ ਨੂੰ ਛੱਡ ਸਕਦਾ, ਉਹ ਬਣਦਾ ਦੂਜੀ ਪਾਰਟੀ ਦਾ ਵੀ ਨਹੀਂ ਸਕਾ, ਉਹ ਕਿਸੇ ਦਾ ਸਕਾ ਨਹੀਂ। ਉਹਨੂੰ ਸਿਰਫ ਕੁਰਸੀ ਨਾਲ ਪਿਆਰ ਹੈ। ਕੁਰਸੀ ਦਾ ਕੀ ਅਰਥ ਹੈ? ਕੂ ਰਸੀ, ਕੂ ਨਾਮ ਖੋਟੇ ਰਸ ਪੈਦਾ ਕਰਨ ਵਾਲੀ। ਕਈ ਵਾਰੀ ਕੁਰਸੀ 'ਤੇ ਬੈਠ ਕੇ ਮਨੁੱਖ ਰੱਬ ਨੂੰ ਭੁੱਲ ਜਾਂਦਾ, ਮੇਰੇ ਕੋਲ ਪਾਵਰ ਆ ਗਈ, ਖੋਟੇ ਰਸ ਅੰਦਰ ਪੈਦਾ ਹੋ ਜਾਂਦੇ ਹਨ, ਸ਼ਰਾਬ ਦਾ ਆਦੀ ਹੋ ਗਿਆ, ਸ਼ਵਾਬ ਦਾ ਆਦੀ ਹੋ ਗਿਆ, ਅਤੇ ਕਬਾਬ ਦਾ ਆਦੀ ਹੋ ਗਿਆ। ਕਬਾਬ ਤੋਂ ਭਾਵ ਹੱਡੀਆਂ ਚੱਬਣੀਆਂ, ਸ਼ਵਾਬ ਤੋਂ ਭਾਵ ਪਰਾਈਆਂ ਇਸਤਰੀਆਂ ਵੱਲ ਮੈਲੀ ਨਿਗਾਹ ਨਾ ਦੇਖਣਾ। ਇਹ ਤਾਂ ਗੁਰੂ ਸਾਹਿਬ ਇਹ ਕਿਰਪਾ ਕਰਦੇ ਹੈ, ਵੱਡੇ ਵੱਡੇ ਰਾਜਿਆਂ ਤੋਂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਰਾਜ ਵੀ ਕਰਵਾਇਆ ਅਤੇ ਬਚਾ ਕੇ ਵੀ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਸ਼ੇ ਵਿਕਾਰਾਂ ਤੋਂ। ਸੋ ਇਸ ਕਰਕੇ ਸੰਸਾਰ ਦੇ ਲੋਕ ਵੱਡੇ ਵੱਡੇ ਰਾਜਿਆਂ ਨੂੰ ਛੱਡ ਦਿੰਦੇ ਨੇ। ਇਹ ਐਸਾ ਹੀ ਸੰਸਾਰ ਹੈ ਖਾਲਸਾ ਜੀ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਸੰਸਾਰ ਦੀ ਪ੍ਰੀਤੀ ਝੂਠੀ ਹੈ। ਇੱਕ ਬੇਨਤੀ ਹੈ, ਜਦੋਂ ਵੀ ਕੋਈ ਸੇਵਾ ਕਰਨੀ ਹੈ, ਬਾਣੀ ਪੜ੍ਹਨੀ ਹੈ, ਗੁਰੂ ਦੀ ਖੁਸ਼ੀ ਲੈਣ ਵਾਸਤੇ ਕਰਨੀ ਹੈ। ਜੇ ਸੇਵਾ ਕਰਦਾ ਹੈ ਤੂੰ, ਭਾਂਡੇ ਮਾਂਜਦਾ, ਅੱਜ ਕੱਲ੍ਹ ਫੋਟੋ ਖਿੱਚ ਕੇ ਫੇਸਬੁੱਕ 'ਤੇ ਪਾ ਦਿੰਦੇ ਹੈ, ਜਲ ਵਰਤਾਉਂਦਾ ਤਾਂ ਫੋਟੋ ਫੇਸਬੁੱਕ 'ਤੇ, ਉਹ ਭਾਈ ਤੇਰੀ ਇਹ ਸੇਵਾ ਪ੍ਰਵਾਨ ਨਹੀਂ ਹੋਣੀ, ਇਹ ਲੋਕ ਦਿਖਾਵਾ। ਪਤਾ ਕੀ ਲੱਗ ਜੇ ਤੂੰ ਸੇਵਾ ਕਰਦਾ? ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਦੋਂ ਟਕਸਾਲ ਦੇ ਮੁਖੀ ਨਹੀਂ ਸੀ ਬਣੇ, ਰਾਤ ਨੂੰ ਮਹਿਤਾ ਚੌਂਕ ਸਾਰੇ ਸਿੰਘਾਂ ਦੇ ਵਸਤਰ ਰਾਤ ਨੂੰ 12-1 ਵਜੇ ਧੋ ਦਿੰਦੇ ਹੁੰਦੇ, ਜੋੜੇ ਸਾਫ਼ ਕਰ ਦਿੰਦੇ ਹੁੰਦੇ। ਜਦੋਂ ਸਵੇਰੇ ਸਿੰਘਾਂ ਨੇ ਦੇਖਣਾ, ਹੈਰਾਨ ਹੋ ਜਾਣਾ ਵੀ ਇਹ ਵਸਤਰ ਕੌਣ ਧੋ ਗਿਆ, ਜੋੜੇ ਕੌਣ ਸਾਫ਼ ਕਰ ਗਿਆ, ਐਵੇਂ ਥੋੜ੍ਹਾ ਐਡਾ ਵੱਡਾ ਪ੍ਰਤਾਪ ਹੈ, ਐਵੇਂ ਥੋੜ੍ਹਾ ਹਰ ਇੱਕ ਦੇ ਦਿਲ 'ਚ ਵੱਸਦੇ ਨੇ, ਐਡੀ ਸੇਵਾ ਸੀ ਮਹਾਂਪੁਰਖਾਂ ਦੀ। ਆਪਣੇ ਤਾਂ ਪੱਲੇ ਦਿਖਾਵਾ ਰਹਿ ਗਿਆ, ਸੇਵਾ ਘੱਟ, ਸੇਵਾ ਥੋੜ੍ਹੀ, ਮੰਗਣ ਬਹੁਤਾ, ਬਾ ਨਾਲ ਦੀ ਨਾਲ ਫੋਟੋ ਫੇਸਬੁੱਕ 'ਤੇ ਚੜ੍ਹਾਤੀ। ਸੋ ਇਹ ਨਿਤਨੇਮ ਕਰਨਾ, ਸਿਰਫ ਤੈਨੂੰ ਪਤਾ ਹੋਵੇ ਤੇਰਾ ਨਿਤਨੇਮ ਕਿੰਨਾ ਹੈ। ਤੂੰ 10 ਗ੍ਰੰਥੀ ਪੜ੍ਹਦਾ, 5 ਗ੍ਰੰਥੀ ਦਾ ਅਭਿਆਸੀ ਹੈ, ਜਾਂ ਸਾਰੀ ਭਗਤ ਬਾਣੀ ਪੜ੍ਹਦਾ ਹੈ, ਸਿਰਫ ਤੈਨੂੰ ਪਤਾ ਹੋਵੇ। ਭਾਜਨ ਭੋਜਨ ਖਜ਼ਾਨਾ ਨਾਰੀ ਚਾਰੇ ਪੜ੍ਹਦੇ ਦੇ ਅਧਿਕਾਰੀ ਇਹ ਸਿਆਣੇ ਕਹਿਆ ਕਰਦੇ ਸੀ। ਭਾਜਨ ਭੋਜਨ ਖਜ਼ਾਨਾ ਅਤੇ ਇਸਤਰੀ, ਇਹ ਕਹਿੰਦੇ ਪੜਦੇ 'ਚ ਹੀ ਚੰਗੇ ਹੁੰਦੇ ਨੇ। ਸੋ ਆਪ ਨਿਤਨੇਮ ਨਾ ਦੱਸੋ ਕਿਸੇ ਨੂੰ ਮੈਂ ਕਿੰਨੀ ਬਾਣੀ ਪੜ੍ਹਦਾ ਹਾਂ। ਪਰ ਆਪਾਂ ਨੂੰ ਤਾਂ ਖਾਲਸਾ ਜੀ ਪਤਾ ਨਹੀਂ, ਕੋਈ ਸਾਡੇ ਮਾਜਨੇ ਖਰਾਬ ਹੋ ਗਏ ਜਾਂ ਫਰੇਮਾ ਹੋ ਜਾਂਦਾ ਇੱਕ ਸੁਖਮਣੀ ਦਾ ਪਾਠ ਕਰਕੇ, ਆ ਸਾਰੇ ਸ਼ਹਿਰ 'ਚ ਰੌਲਾ ਪਾ ਦਿੰਦੇ ਹਾਂ ਮੈਂ ਇੰਨਾ ਪਾਠ ਕਰ ਲਿਆ। ਵੱਡੇ ਵੱਡੇ ਅਭਿਆਸੀ ਇੱਥੇ ਪਏ ਹਨ ਜਿਹੜੇ ਇਕੱਲੇ ਅਖੰਡ ਪਾਠ ਦਾ ਭੋਗ ਪਾ ਦਿੰਦੇ ਨੇ 48 ਘੰਟੇ ਬੈਠ ਕੇ, ਅੱਜ ਵੀ ਬੈਠੇ ਹੈ। ਇਹ ਧਰਤੀ ਨੂੰ ਇਹੋ ਜਿਹੇ ਧਰਮੀ ਪੁਰਸ਼ ਲਈ ਖੜੇ ਹਨ। ਸੋ ਇਸ ਕਰਕੇ ਖਾਲਸਾ ਜੀ, ਸਤਿਗੁਰੂ ਸਾਹਿਬ ਕਹਿੰਦੇ ਹਨ ਉਹ ਆਪਣੇ ਪਿਆਰਿਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੱਖਦਾ। ਸੁਗੜ ਸਜਾਨ ਅੰਤਰਜਾਮੀ ਸੱਚਾ ਸਾਥੀ ਹੈ।
ਮੇਰੇ ਮਨ ਜਪ ਰਾਮ ਨਾਮ ਨੀਸਾਨ।
ਹੇ ਮੇਰੇ ਮਨਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਲੈ। निशान तो भाव चिन्ह यह तेरा चिन्ह बन जाएगा। इस दे नाल तू दरगाह दे विच मान प्राप्त करेगा। राम नाम निशान दरगाह दे विच तू जानिया जावेगा। रे रे दरगे कहे ना को आओ बैठ आदर सब दियो। तेनू दरगाह च किसी ने रे रे करके नहीं बुलाना, सारे सत्कार देंगे। ये तेरी निशानी है, तै नाम जपे है, साथना चाले बिन भजन बेखिया सगली शार। हर हर नाम कमावना नानके हो धन सार। वाहगुरु परमेश्वर का जपया नाम तेरी दरगाह च सार लैण वाला है। वाहगुरु परमेश्वर का नाम तेरी लोक परलोक विच रख्या करन वाला भी है, ते तेनू माण भी दवाउण वाला है। इस करके खालसा जी मेरे मन जप राम नाम निशान। राम दा अर्थ इत्थे रमया होया परमेश्वर है। एक त्रेते युग दे विच भगवान राम जी होए 14 कलां संपूर्ण। ये राम इत्थे अकाल पुरख दा वाचक है। राम नाम निशान जपना कर वाहिगुरु परमेश्वर दे नाम नू।
सत संगत मिल ध्याए तू हर हर बहुड़ न आवन जान।
एक हुंदी है संगत, संगत जिथे दो जाने जुड़ के बैठ गए। संगत बुरियां दी भी हो सकती है, चंगियां दी भी हो सकती है। संगत कंपनी अवॉयड द बैड कंपनी, हमेशा बुरी संगत तो बचो। एक हुंदी है साध संगत, साध नाम भले पुरश दा है, भले पुरशां दी संगत करनी। एक हुंदी है सत संगत, सत संगत तो भाव जिथे सत वस्तु दी विचार होनी। सत की है? परमेश्वर दा नाम सत है। आत्मक स्वरूप दी सोझी प्राप्त हो जानी, अपने सत स्वरूप दी सोझी प्राप्त होनी। हे भाई सत संगत विच बैठ, उस वाहिगुरु नूं ध्या। जे तू वाहिगुरु परमेश्वर नूं ध्यावेंगा, सत संगत मिल ध्याए तू। जे ध्यावेंगा हर हर उस वाहिगुरु परमेश्वर नूं जिहड़ा सारिआं नूं हरे भरे करन वाला है। दूजा इहदा अर्थ है दुखां नूं नाश करन वाला, हरन वाला। बहुण ना आवन जाण तां तेरा आउणा जाणा ही मुकजू संसार ते। जिहनूं जपेंगा जैसा सेवै तैसो होवै, उहदे विच अभेद हो जावेंगा। खालसा जी ध्यान दे विच बड़ी शक्ति हुंदी है। कूंजा अपने बच्चियां नूं छड्डे आउंदियां ने पहाड़ां च, ध्यान दे आसरे पालदियां ने। एक बचन याद रखियो, जिहड़ा भूत प्रेतां दा ध्यान धरदा ना उहनां नूं वस विच करन वास्ते, तुसीं देखो आ जिहड़े पुछा दंदे ने पखंड करदे आ, इहनां दे चेहरे देखो तुसीं। इहनां दे चेहरिआं नूं वेख के डर आउंदा है। डर क्यों आउंदा है? क्योंकि भूतां प्रेतां दी सेवा करदे ने। फिर भूतां प्रेतां वर्गे चेहरे बन गए, डराउणे डरावने। दूजे पासे जिहड़े वाहिगुरू दा सिमरन करन वाले है, उहनां दे चेहरिआं नूं वेख के दर्शन करके शांति मिलदी है। इह निशानी साध की जित भेड़त तरिया जम कंकर नेड ना वी फिर बहुर ना मरी है। उहनां गुरमुखां दे दर्शन करके जमां दी मार तों बच जाईंदा है। सो जिहड़ा वाहिगुरू परमेश्वर नूं हरे भरे करन वाले हरी नूं, दुखां दा नाश करन वाले हरी नूं ध्यांदा है। बहुड़ ना आवन जान, उहदा आउणा जाणा ही मुक जांदा संसार ते।
रहाओ,
रहाओ दा अर्थ विश्राम भी है। रहाओ दा अर्थ इत्थे रा नाम, रमिया होया हाहे नूं कन्ना हा नाम, प्रगट ऊड़े नूं अंकड़ ओंकार। ओंकार परमेश्वर जिहड़ा हर थां ते रमिया होया सर्व व्यापक प्रगट है, उहदे विच अपने चित नूं जोड़ना कर। एक रहाओ दा अर्थ इत्थे होर भी है। वह अर्थ है कि वाहिगुरु परमेश्वर रहण वाला संसार चलाए माण है। एक रहाओ दा अर्थ नाभी भी है। नाभी धुनी नूं कहिंदे ने। धुनी दे विच शरीर दीआं सारीआं नाड़ां दा कंट्रोल हुंदा जो अपनी नाभी है। खालसा जी इसे तरह शब्द दा केंद्री भाव रहाओ दीआं पंक्तियां दे विच हुंदा है। सो विश्राम दे के सतगुरु गुरु रामदास जी अगे सानू कलयुग दे जीवां नू ਕੀ ਉਪਦੇਸ਼ ਕਰਦੇ ਹਨ? ਸਰਵਣ ਕਰਿਓ ਜੀ।
ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਨ।
ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਗੁਣਾਂ ਚ ਵਰਤਦਾ ਹੈ, ਆਪੇ ਹੀ ਪ੍ਰਵਾਨ ਤੇ ਆਪ ਹੀ ਪ੍ਰਵਾਨਨੀਕ ਹੈ, ਸ਼ੋਭਨੀਕ ਹੈ। ਵਾਹਿਗੁਰੂ ਆਪ ਹੀ ਆਪਣੇ ਗੁਣਾਂ ਚ ਵਰਤਦਾ ਤੇ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦਾ, ਰੱਬ ਨੂੰ ਚੇਤੇ ਕਰਦਾ, ਹੌਲੀ ਹੌਲੀ ਉਸ ਮਨੁੱਖ ਦੇ ਵਿੱਚ ਰੱਬ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਰੱਬ ਵਾਲੇ ਗੁਣ, ਜੀਵਨ ਬਦਲ ਜਾਂਦਾ ਹੈ, ਅੰਦਰ ਦਇਆ ਆ ਜਾਂਦੀ ਹੈ, ਸੱਤ ਆ ਜਾਂਦਾ ਹੈ, ਸੰਤੋਖ ਆ ਜਾਂਦਾ, ਵਿਵੇਕ ਵਿਚਾਰ, ਇਹ ਨਾਮ ਦੀ ਤਾਕਤ ਹੈ। ਕਈ ਬੰਦਿਆਂ ਦਾ ਪਹਿਲਾ ਜੀਵਨ ਕੈਸਾ ਹੁੰਦਾ, ਜਦੋਂ ਨਾਮ ਅਭਿਆਸ ਵਾਲੇ ਪਾਸੇ ਜੁੜ ਗਏ, ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਫਿਰ ਉਹਨਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਉਂਦੀ ਹੈ ਬੜੀ ਵੱਡੀ। ਕਦੇ ਦੇਖਿਓ ਤੁਸੀਂ, ਪੰਜ ਚਾਰ ਸਾਲ ਪਹਿਲਾਂ ਜੀਵਨ ਹੋਰ ਸੀ, ਹੁਣ ਨਾਮ ਅਭਿਆਸ ਕਰਦਾ ਹੈ, ਨਾਮ ਅਭਿਆਸ ਦੇ ਕਰਨ ਕਰਕੇ ਹੁਣ ਰੱਬ ਵਾਲੇ ਗੁਣ ਆਉਣੇ ਸ਼ੁਰੂ ਹੋ ਗਏ। ਜਿਹੜਾ ਰੱਬ ਨੂੰ ਚੇਤੇ ਕਰਦਾ, ਆਪੇ ਹੀ ਗੁਣ ਵਰਤਦਾ ਪਿਆਰਾ, ਉਹ ਸਾਰਿਆਂ ਗੁਣਾਂ ਦੇ ਵਿੱਚ ਆਪ ਹੀ ਵਰਤਦਾ ਹੈ, ਆਪੇ ਹੀ ਪ੍ਰਵਾਨ, ਆਪ ਹੀ ਪ੍ਰਵਾਨ, ਸ਼ੋਭਨੀਕ ਹੈ ਵਾਹਿਗੁਰੂ।
ਆਪੇ ਬਖਸ਼ ਕਰਾਏ ਦਾ ਪਿਆਰਾ, ਆਪੇ ਸੱਚ ਨੀਸਾਨ।
ਉਹ ਆਪ ਹੀ ਬਖਸ਼ਿਸ਼ ਕਰਦਾ ਹੈ, ਆਪੇ ਸੱਚ ਨੀਸ਼ਾਨ, ਆਪ ਹੀ ਭਾਈ ਉਹ ਆਪਣੇ ਆਤਮਕ ਸਰੂਪ ਦੀ ਸੋਝੀ ਦਿੰਦਾ ਮਨੁੱਖ ਨੂੰ। ਵੈਸੇ ਆਪਾਂ ਸਾਢੇ ਤਿੰਨ ਮਨ ਦੀ ਦੇਹ ਮੰਨੀ ਜਾਂਦੇ ਹਾਂ ਆਪਣੇ ਆਪ ਨੂੰ, ਸਾਢੇ ਤ੍ਰਹਿ ਮਨ ਦੇਹੋਰੀ ਚੱਲੇ ਪਾਣੀ ਅੰਨ। ਜੇ ਪਰ ਅਸਲ ਪੁੱਛੋ, ਮਹਾਰਾਜ ਕਹਿੰਦੇ ਤੂੰ ਦੇਹ ਨਹੀਂ ਹੈਗਾ, ਤੂੰ ਤੇਰਾ ਆਤਮਕ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਭਾਈ, ਤੂੰ ਇੱਕ ਜੋਤ ਦੀ ਨਿਆਈ ਹੈ, ਇਹ ਦੇਹ ਹੈ ਜਿਹੜੀ, ਇਹਦੀ ਸਵਾਰੀ ਕਰ ਰਿਹਾ ਤੂੰ। ਜਿਸ ਦਿਨ ਦੇਹ ਤੋਂ ਵੱਖ ਹੋਵੇਂਗਾ, ਦੇਹ ਨਾਸ਼ ਹੋਜੂ, ਮਿੱਟੀ 'ਚ ਮਿਲਜੂ, ਤੇਰਾ ਅਸਲ ਸਰੂਪ ਆਤਮਕ ਸਰੂਪ ਹੈ। ਹੁਣ ਆਤਮਕ ਸਰੂਪ ਦੀ ਪ੍ਰਾਪਤੀ ਸੌਖੀ ਨਹੀਂ ਹੁੰਦੀ, ਕਿਉਂਕਿ ਆਤਮਕ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ ਬੜੀ ਘਾਲਣਾ ਮਸ਼ਕਤ ਘਾਲਣੀ ਪੈਂਦੀ ਹੈ। ਆਸਾ ਅੰਦੇਸ਼ਾ ਦੋਏ ਪੱਟ ਜੜੇ, ਆਸਾ ਅੰਦੇਸ਼ਾ ਦੇ ਦਰਵਾਜ਼ੇ ਲੱਗੇ ਆ ਅੱਗੇ ਦਸਵੇਂ ਦੁਆਰ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਡੂੰਘੀਆਂ ਖਾਈਆਂ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਅੱਗੇ ਆਪਾਂ ਅਰਦਾਸ ਬੇਨਤੀ ਕਰੀਏ ਕਿ ਕਿਰਪਾ ਕਰੋ, ਸਾਨੂੰ ਆਤਮਕ ਸਰੂਪ ਦੀ ਸੋਝੀ ਬਖਸ਼ ਦਿਓ। ਉਹ ਆਪ ਹੀ ਬਖਸ਼ਣ ਵਾਲਾ ਹੈ ਪਿਆਰਾ, ਸੋਝੀ ਆਪੇ ਸੱਚ ਨਿਸ਼ਾਨ, ਉਹ ਆਪ ਹੀ ਸੱਚ ਦਾ ਪ੍ਰਤੀਕ ਹੈ, ਸੱਚ ਦਾ ਨਿਸ਼ਾਨ ਹੈ। ਜਿਹੜਾ ਜਪ ਕਰੇਗਾ ਉਹ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਵੇਗਾ। ਜਪ ਜੀ ਪਹਿਲੀ ਬਾਣੀ ਹੈ ਨਾ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਾਪ ਸਾਹਿਬ ਸ਼੍ਰੀ ਦਸਮ ਗ੍ਰੰਥ ਦੀ ਪਹਿਲੀ ਬਾਣੀ ਹੈ। ਸੋ ਇਸ ਕਰਕੇ ਆਪੇ ਸੱਚ ਨਿਸ਼ਾਨ, ਆਪੇ ਬਖਸ਼ ਕਰਾਏ ਦਾ ਪਿਆਰਾ, ਉਹ ਆਪ ਹੀ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਤੇ ਸੱਚ ਨਿਸ਼ਾਨ ਆਤਮਕ ਸਰੂਪ ਦੀ ਸੋਝੀ ਕਰਾਉਣ ਵਾਲਾ ਵੀ ਉਹ ਆਪ ਹੀ ਹੈ। ਵਾਹਿਗੁਰੂ
ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਨ।
ਆਪੇ ਹੁਕਮ ਵਰਤਦਾ, ਹੁਕਮ ਦੇ ਵਿੱਚ ਉਹ ਆਪੇ ਵਰਤ ਰਿਹਾ, ਆਪ ਹੀ ਆਪੇ ਹੀ ਫੁਰਮਾਨ, ਆਪ ਹੀ ਫੁਰਮਾਨ ਜਾਰੀ ਕਰਨ ਵਾਲਾ। ਇਹ ਜਿਹੜਾ ਹੁਕਮ ਵਰਤ ਰਿਹਾ ਇੱਥੇ, ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਜੋ ਵੀ ਸੰਸਾਰ 'ਤੇ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ, ਚੰਗਾ ਹੀ ਹੋ ਰਿਹਾ ਜੋ ਹੋ ਰਿਹਾ। ਸੋ ਇਸ ਕਰਕੇ ਆਪ ਹੀ ਉਹ ਫਰਮਾਨ ਕਰਨ ਵਾਲਾ ਹੈ, ਆਪ ਇਹ ਫਿਰ ਹੁਕਮ ਦੇ ਵਿੱਚ ਵਰਤਦਾ ਹੈ, ਭਾਣੇ 'ਚ ਵਰਤਦਾ ਹੈ ਵਾਹਿਗੁਰੂ। ਇਹ ਉਹਦੇ ਤਸੀਰ ਹੈ, ਗੁਣ ਹੈ ਵਾਹਿਗੁਰੂ ਦਾ।
ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵ ਦਾਨ।
ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਭਗਤੀ ਦਾ ਭੰਡਾਰ ਹੈ, ਆਪ ਹੀ ਉਹ ਭਗਤੀ ਦਾ ਭੰਡਾਰ ਹੈ, ਆਪੇ ਦੇਵ ਦਾਨ, ਆਪੇ ਹੀ ਦੂਜਿਆਂ ਨੂੰ ਨਾਮ ਜਪਾਉਣ ਰੂਪੀ ਦਾਨ ਦੇਣਾ ਕਰਦਾ ਹੈ। ਭਗਤੀ ਦਾ ਭੰਡਾਰ ਵੀ ਆਪੇ ਹੈ ਤੇ ਦੂਜਿਆਂ ਨੂੰ ਨਾਮ ਜਪਾਉਣ ਰੂਪੀ ਦਾਨ ਦੇਣਾ। ਜਿਹੜਾ ਅਰਦਾਸਾਂ ਬੇਨਤੀਆਂ ਕਰਦਾ ਹੈ ਨਾ, ਹੇ ਸੱਚੇ ਪਾਤਸ਼ਾਹ ਨਾਮ ਦੀ ਦਾਤ ਦੇ ਦਿਓ, ਨਾਮ ਦਾ ਦਾਨ ਦੇ ਦਿਓ, ਉਹ ਫਿਰ ਭਗਤੀ ਦਾ ਭੰਡਾਰ ਹੈ। ਅਰਦਾਸ ਬੇਨਤੀ ਪ੍ਰਵਾਨ ਕਰਕੇ ਆਪਣੇ ਜਗਿਆਸੂ ਨੂੰ ਨਾਮ ਦਾ ਦਾਨ ਦੇ ਦਿੰਦਾ ਹੈ। ਲੈ ਭਾਈ ਹੁਣ ਤੇਰੇ ਤੇ ਕਿਰਪਾ ਹੋ ਗਈ, ਹੁਣ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਨੀਆਂ ਨੇ ਤੂੰ, ਸ਼ਾਮ ਨੂੰ ਸੋਧਰ ਦਾ ਸਮਾਂ ਸੰਭਾਲਣਾ ਹੈ। ਆਪ ਹੀ ਭਗਤੀ ਦਾ ਭੰਡਾਰ ਹੈ ਤੇ ਆਪ ਹੀ ਭਗਤੀ ਰੂਪੀ ਦਾਨ ਦੇਣ ਵਾਲਾ ਹੈ, ਨਾਮ ਰੂਪੀ ਦਾਨ ਦੇਣ ਵਾਲਾ ਵਾਹਿਗੁਰੂ ਆਪ ਹੈ।
ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਵਾਵੇ ਮਾਣ।
ਆਪ ਹੀ ਸੇਵਾ ਕਰਾਉਣ ਵਾਲਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਆਪਾਂ ਸੇਵਾ ਨਹੀਂ ਕਰ ਸਕਦੇ। ਜੇ ਆਪਾਂ ਕਹੀਏ ਲੰਗਰਾਂ ਚ ਸੇਵਾ ਕਰ ਲਾਂਗੇ, ਭਾਂਡਿਆਂ ਦੀ ਸੇਵਾ ਕਰ ਲਾਂਗੇ, ਝਾੜੂ ਪੋਚੇ ਦੀ ਸੇਵਾ ਕਰ ਲਾਂਗੇ, ਨਹੀਂ ਭਾਈ ਉਹਦੀ ਕਿਰਪਾ ਬਿਨਾਂ ਨਹੀਂ। ਉਹਦੀ ਕਿਰਪਾ ਤੋਂ ਬਿਨਾਂ ਤਾਂ ਸਰੀਰ ਹਿੱਲੇ ਨਹੀਂ ਸਕਦਾ। ਜੇ ਕੋਈ ਕਹੇ ਮੈਂ ਬਲਵਾਨ ਹਾਂ, ਜੇ ਭਾਈ ਤੇਰੇ ਸਰੀਰ 'ਚ ਕੋਈ ਐਸਾ ਡਿਫੈਕਟ ਪੈ ਗਿਆ, ਤੂੰ ਹੰਕਾਰ ਕਰਦਾ, ਤੂੰ ਮੰਜੇ ਤੋਂ ਪੈਰ ਨਹੀਂ ਥੱਲੇ ਲਾ ਸਕਦਾ, ਬੈੱਡ ਤੋਂ ਸਰੀਰ ਏ ਖੜ ਜਾਂਦਾ ਕਈਆਂ ਦਾ। ਸੋ ਇਸ ਕਰਕੇ ਡਰ ਕੇ ਰਹਿਣਾ ਚਾਹੀਦਾ ਵਾਹਿਗੁਰੂ ਪਰਮੇਸ਼ਰ ਤੋਂ। ਕੋਈ ਇੱਥੇ ਹੰਕਾਰ ਨਹੀਂ ਕਰਨਾ ਚਾਹੀਦਾ, ਮੈਂ ਬਲਵਾਨ ਹਾਂ, ਮੈਂ ਬੜਾ ਬਲੀ ਹਾਂ। ਸੋ ਇਸ ਕਰਕੇ ਆਪੇ ਸੇਵ ਕਰਾਏ ਦਾ ਪਿਆਰਾ, ਉਹ ਸੇਵਾ ਕਰਾਉਣ ਵਾਲਾ ਵੀ ਆਪ ਹੈ। ਦੂਜਾ ਇਹਦਾ ਅਰਥ ਹੈ ਸਿਮਰਨ ਕਰਾਉਣ ਵਾਲਾ, ਉਹ ਆਪ ਹੈ। ਉਹਦੇ ਹੁਕਮ ਤੋਂ ਬਿਨਾਂ ਸਿਮਰਨ ਵੀ ਨਹੀਂ ਹੁੰਦਾ ਖਾਲਸਾ ਜੀ। ਸਾਰਾ ਦਿਨ ਸਾਰੀ ਰਾਤ ਬੈਠੇ ਰਹਾਂਗੇ, ਮੋਬਾਈਲ ਦੇਖੀ ਜਾਵਾਂਗੇ, ਜੇ ਉਹਦਾ ਹੁਕਮ ਨਾ ਹੋਇਆ ਚੁਗਲੀਆਂ ਵੱਢੀ ਜਾਵਾਂਗੇ, ਤੇ ਜਦੋਂ ਫਿਰ ਉਹਦਾ ਹੁਕਮ ਹੁੰਦਾ, ਹੁਕਮ ਕਦੋਂ ਹੁੰਦਾ, ਦਇਆ ਦ੍ਰਿਸ਼ਟੀ ਕਦੋਂ ਹੁੰਦੀ ਆ, ਜਦੋਂ ਆਪਾਂ ਅਰਦਾਸ ਕਰਦੇ ਹਾਂ। ਅਰਦਾਸ ਕੀ ਕਰਦੇ ਹਾਂ, ਤੇਰੀ ਪਣੇ ਖਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ, ਹੇ ਸੱਚੇ ਪਾਤਸ਼ਾਹ ਹੁਣ ਨਾਮ ਦੀ ਦਾਤ ਦੇ ਦਿਓ, ਕਿਰਪਾ ਕਰੋ ਮੇਰਾ ਵੀ ਜਨਮ ਸਫਲਾ ਹੋ ਜੇ ਸੰਸਾਰ ਤੇ ਆਏ ਦਾ। ਆਪੇ ਸੇਵ ਕਰਾਏ ਦਾ ਪਿਆਰਾ, ਆਪ ਹੀ ਸੇਵਾ ਸਿਮਰਨ ਕਰਾਉਣ ਵਾਲਾ ਹੈ। ਆਪ ਦਿਵਾਵੇ ਮਾਣ, ਤੇ ਜਦੋਂ ਕੋਈ ਸੇਵਾ ਕਰਦਾ ਸਿਮਰਨ ਕਰਦਾ ਤੇ ਫਿਰ ਮਾਣ ਵੀ ਉਹ ਆਪ ਦਬਾਉਂਦਾ ਹੈ, ਆਪਣੇ ਸੇਵਕ ਦਾ ਇੱਜ਼ਤ ਮਾਣ ਵੀ ਉਹ ਸੰਸਾਰ 'ਚ ਵਧਾਉਂਦਾ ਹੈ। ਜਿਹੜਾ ਸੇਵਕ ਸਿਮਰਨ ਕਰਦਾ ਨਾ, ਜਿੰਨਾ ਮਰਜ਼ੀ ਜ਼ੋਰ ਲਾ ਲਏ ਆਪਣੇ ਆਪ ਨੂੰ ਛੁਪਾ ਕੇ ਰੱਖਣ ਦਾ, ਚਾਹੇ ਕਿਸੇ ਪਹਾੜਾਂ ਦੀਆਂ ਕੰਧਰਾਂ 'ਚ ਜਾ ਕੇ ਛੁਪ ਜੇ, ਉੱਥੇ ਵੀ ਲੋਕਿਆ ਨਹੀਂ ਰਹਿੰਦਾ, ਉਹਦੇ ਨਾਮ ਦੀ ਖੁਸ਼ਬੋ ਫੈਲ ਜਾਂਦੀ ਹੈ ਚਾਰੇ ਪਾਸੇ। ਆਪਾਂ ਕਹਿੰਦੇ ਹਾਂ ਫਲਾਣੀ ਜਗ੍ਹਾ, ਉੱਥੇ ਪਹਾੜਾਂ 'ਚ ਐਡਾ ਤਪਸ਼ਪੀ ਬੈਠਾ, ਕੌਣ ਦੱਸਦਾ? ਪਰਮੇਸ਼ਰ ਦੀ ਚੇਤਨ ਸ਼ਕਤੀ ਦੱਸਦੀ ਹੈ। ਬਾਣੀ ਕਹਿੰਦੀ ਹੈ ਅੰਤਰ ਬਹਿ ਕੇ ਕਰਮ ਕਮਾਵੇ ਸੋ ਚਹੁ ਕੁੰਡੀ ਜਾਣੀ ਹੈ, ਜੋ ਧਰਮ ਕਮਾਵੇ ਤਿਸ ਧਰਮ ਨਾਓ, ਜੋ ਪਾਪ ਕਮਾਵੇ ਤਿਸ ਪਾਪੀ ਜਾਣੀ ਹੈ। ਬਾਣੀ ਕਹਿੰਦੀ ਹੈ ਜੇ ਤੂੰ ਦਰਵਾਜ਼ਾ ਬੰਦ ਕਰਕੇ ਅੰਦਰ ਜਿਹੋ ਜਿਹਾ ਕਰਮ ਕਰੇਗਾ, ਜੇ ਤਾਂ ਕਰੇਗਾ ਪਾਪ, ਤੂੰ ਕਹਿਣਾ ਵੀ ਇੱਥੇ ਕਿਹੜਾ ਮੈਨੂੰ ਕੋਈ ਦੇਖਦਾ, ਇੱਥੇ ਕਿਹੜਾ ਕੈਮਰਾ ਲੱਗਿਆ CCTV। ਪਰ ਯਾਦ ਰੱਖੀ ਪਰਮੇਸ਼ਰ ਦਾ CCTV 24 ਘੰਟੇ ਤੇਰੇ ਨਾਲ ਹੀ ਚੱਲਦਾ, ਉਹਦੇ CCTV ਕੈਮਰੇ ਨੇ ਤੈਨੂੰ ਰਿਕਾਰਡ ਕਰੇ ਲੈਣਾ। ਉਹ ਆਪਣੀ ਚੇਤਨ ਸ਼ਕਤੀ ਦੇ ਆਸਰੇ ਰੌਲਾ ਪਾ ਦੂਗਾ, ਜਿਹੜੀ ਚੇਤਨ ਸ਼ਕਤੀ ਆਪਣੇ ਨਾਲ ਹੈ ਇਹਨੇ ਰੌਲਾ ਪਾ ਦੇਣਾ ਵੀ ਅੰਦਰ ਬਹਿ ਕੇ ਇਹਨੇ ਭਜਨ ਕਰਿਆ, ਇਹ ਭਜਨੀਕ ਹੈ। ਜੇ ਅੰਦਰ ਵਿਸ਼ੇ ਵਿਕਾਰ ਭੋਗਦਾ, ਜਿਹੜੀ ਚੇਤਨ ਸ਼ਕਤੀ ਨਾਲ ਹੈ ਆਪਣੇ ਪਰਮੇਸ਼ਰ ਦੀ, ਉਹਨੇ ਰੌਲਾ ਪਾ ਦੇਣਾ ਵੀ ਇਹ ਤਾਂ ਐਵੇਂ ਪਖੰਡੀ ਹੈ, ਉਹਦਾ ਪ੍ਰਭਾਵ ਫਿਰ ਉਦਾਂ ਦਾ ਪਊਗਾ ਜਿਵੇਂ ਇੱਕ ਸਾਹੋ ਸੁਹਾਗਣ ਹੋਇਆ ਨਾ ਗੁਰੂ ਨਾਨਕ ਸਾਹਿਬ ਦੇ ਸਮੇਂ। ਬਾਹਰੋਂ ਤਾਂ ਬੜਾ ਪਖੰਡ ਕਰਦਾ ਸੀ ਕਿ ਮੈਂ ਸ਼ਾਹੋ ਸੁਹਾਗਣਾ, ਮੈਨੂੰ ਰੱਬ ਮਿਲਣ ਆਉਂਦਾ। ਸੋ ਅੰਦਰ ਬੀਬੀਆਂ ਦੇ ਨਾਲ ਵਿਵਚਾਰ ਕਰਦਾ ਸੀ, ਗੁਰੂ ਸਾਹਿਬ ਗਏ, ਮੇਲਾ ਬੜਾ ਭਰਿਆ, ਐਸੀ ਉੱਥੇ ਕੋਈ ਲੜਾਈ ਹੋ ਗਈ, ਮਹਾਰਾਜ ਨੇ ਹੁਕਮ ਵਰਤਾ ਤਾ, ਖੇਡ ਵਰਤਾ ਤੀ, ਕਹਿੰਦੇ ਜੀ ਸਾਡੇ ਸਾਹੋ ਨੂੰ ਸੁਹਾਗ ਕਹਿਣ ਤੋਂ ਭਾਵ ਸਾਹੋ ਮਿਲਣ ਆਇਆ ਸਾਡੇ ਫਕੀਰ ਨੂੰ। ਲੋਕ ਧੱਕਾ ਮੁੱਕੀ ਹੋਏ, ਉਹਦਾ ਗੇਟ ਟੁੱਟ ਗਿਆ। ਜਦੋਂ ਗੇਟ ਤੋੜ ਕੇ ਲੋਕ ਅੰਦਰ ਬੜੇ, ਦੇਖਿਆ ਕੁਕਰਮ ਕਰਦਾ ਹੈ ਇਸਤਰੀ ਦੇ ਨਾਲ, ਲੋਕ ਆਪਣੀ ਤਾਂ ਲੜਾਈ ਭੁੱਲ ਕੇ ਇਹਨੂੰ ਸਿੱਟ ਲਿਆ, ਲੋਕਾਂ ਨੇ ਆਪਣੀ ਭੁੱਲ ਕੇ ਲੜਾਈ। ਲੋਕ ਕਹਿੰਦੇ ਉਹ ਅਸੀਂ ਤਾਂ ਤੈਨੂੰ ਬੜਾ ਫਕੀਰ ਮੰਨਦੇ ਸੀ, ਤੂੰ ਆਹ ਕਰਤੂਤ ਕਰਦਾ। ਸੋ ਇਸ ਕਰਕੇ ਭਾਈ ਉਹ ਚੇਤਨ ਸ਼ਕਤੀ ਦੇ ਆਸਰੇ ਚੰਗਾ ਕੰਮ ਕਰਾਂਗੇ, ਚੰਗਾ ਪ੍ਰਭਾਵ ਬਾਹਰ ਪੈ ਜੂਗਾ, ਮਾੜਾ ਕਰਮ ਕਰਾਂਗੇ ਮਾੜੇ ਕਰਕੇ ਜਾਣੇ ਜਾਵਾਂਗੇ। ਇਹ ਸਾਰਾ ਉਹਦੇ ਹੁਕਮ ਦੇ ਅੰਦਰ ਹੈ। ਵਾਹਿਗੁਰੂ ਦੇ ਆਪੇ ਮਾਣ ਦਵਾਉਣ ਵਾਲਾ, ਆਪੇ ਸੇਵਾ ਸਿਮਰਨ ਕਰਾਉਣ ਵਾਲਾ ਹੈ।
ਆਪੇ ਤਾੜੀ ਲਾਇੰਦਾ ਪਿਆਰਾ, ਆਪੇ ਗੁਣੀ ਨਿਧਾਨ।
ਤਾੜੀ ਤੋਂ ਭਾਵ ਸਮਾਧੀ, ਉਹ ਆਪ ਹੀ ਸਮਾਧੀ ਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਆਪ ਹੀ ਗੁਣਾਂ ਦਾ ਖਜ਼ਾਨਾ ਹੈ।
ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ।
ਉਹ ਵਾਹਿਗੁਰੂ ਪਰਮੇਸ਼ਰ ਆਪੇ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ, ਆਪੇ ਹੀ ਪ੍ਰਧਾਨ, ਆਪ ਹੀ ਮੁਖੀ ਹੈ ਉਹ ਵਾਹਿਗੁਰੂ।
ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪਰਵਾਨ।
ਆਪੇ ਕੀਮਤ ਪਾਏਂਦਾ ਪਿਆਰਾ, ਉਹਦੇ ਗੁਣਾਂ ਦੀ ਹੋਰ ਨੀ ਕੋਈ ਕੀਮਤ ਪਾ ਸਕਦਾ, ਉਹ ਆਪੇ ਪਾ ਸਕਦਾ। ਆਪੇ ਤੁਲ ਪਰਵਾਨ, ਉਹਨੂੰ ਤੋਲਿਆ ਤਾਂ ਨਹੀਂ ਜਾ ਸਕਦਾ, ਪਰ ਲਖਤਾ ਵਿਰਤੀ ਦੁਆਰਾ ਆਪੇ ਤੁਲ ਪ੍ਰਵਾਨ। ਉਹ ਭਾਈ ਆਪੇ ਹੀ ਕੀਮਤ ਪਾਉਣ ਵਾਲਾ ਹੈ ਤੇ ਆਪਣੀ ਪਾਈ ਕੀਮਤ ਨੂੰ ਆਪੇ ਤੋਲਣ ਵਾਲਾ ਹੈ।
ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਦ ਕੁਰਬਾਨ।
ਆਪੇ ਅਤੁਲ ਹੈ, ਤੋਲਿਆ ਨਹੀਂ ਜਾ ਸਕਦਾ, ਗਿਣਿਆ ਮਿਣਿਆ ਨਹੀਂ ਜਾ ਸਕਦਾ ਉਸ ਨੂੰ। ਆਪੇ ਅਤੁਲ ਤੁਲਾਏਂਦਾ ਪਿਆਰਾ, ਆਪ ਹੀ ਲਖਤਾ ਵਿਰਤੀ ਦੁਆਰਾ ਤਲਾਉਂਦਾ ਹੈ। ਐਸੇ ਸਤਿਗੁਰੂ ਤੋਂ ਮਹਾਰਾਜ ਕਹਿੰਦੇ ਅਸੀਂ ਬਲਿਹਾਰੇ ਜਾਈਏ। ਸੋ ਕਹਿਣ ਤੋਂ ਭਾਵ ਇੱਥੇ ਜੋ ਵਾਹਿਗੁਰੂ ਦੀ ਮਹਿਮਾ ਸਤਿਗੁਰੂ ਕਰਦੇ ਨੇ ਵੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਵੀ ਉਹ ਆਪ ਏ ਹੈ, ਚੰਦ ਸੂਰਜ ਪ੍ਰਕਾਸ਼ ਵਾਸਤੇ ਵੀ ਉਹਨੇ ਪੈਦਾ ਕੀਤੇ ਹੈ, ਆਪ ਏ ਸੇਵਾ ਕਰਾਉਣ ਵਾਲਾ ਹੈ, ਆਪ ਹੀ ਮਾਨ ਇੱਜ਼ਤ ਦਵਾਉਣ ਵਾਲਾ ਹੈ। ਸੋ ਭਾਈ ਆਪਾਂ ਉਹਦੇ ਅੱਗੇ ਅਰਦਾਸ ਬੇਨਤੀ ਕਰੀਏ ਵੀ ਸੱਚੇ ਪਾਤਸ਼ਾਹ ਤੁਸੀਂ ਆਪ ਏ ਹੋ ਸਭ ਕੁਝ ਕਰਨ ਵਾਲੇ, ਸਾਡੇ ਤੇ ਵੀ ਕਿਰਪਾ ਕਰ ਦਿਓ, ਅਸੀਂ ਵੀ ਅੰਮ੍ਰਿਤ ਵੇਲੇ ਜਾ ਕੇ ਆਪ ਜੀ ਦੀ ਬਾਣੀ ਪੜ੍ਹ ਲਈਏ, ਕਲਯੁੱਗ ਦੇ ਜੀਵ ਹਾਂ। ਐਸੀ ਬੇਨਤੀ ਉਸ ਵਾਹਿਗੁਰੂ ਅੱਗੇ ਕਰੀਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਧੰਨਵਾਦ ਹੈ, ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਹਰ ਮਹੀਨੇ ਕਥਾ ਦੀ ਹਾਜ਼ਰੀ ਭਰਨ ਦਾ ਸਮਾਂ ਮਿਲਦਾ ਹੈ। ਦਾਸ ਕੋਈ ਵਿਦਵਾਨ ਨਹੀਂ, ਵਿਦਵਤਾ ਦੇ ਘਰ ਬੜੀ ਦੂਰ ਹੈ। ਖੋਈਆਂ ਵਿਚਾਰਾਂ, ਅਨੇਕਾਂ ਗਲਤੀਆਂ, ਭੁੱਲਾਂ ਦੀ ਮਾਫ਼ੀ ਕਰਨੀ, ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।
ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ। ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪਰਵਾਨ। ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਦ ਕੁਰਬਾਨ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।